You're with SBS Radio.
ਨਿਊ ਸਾਊਥ ਵੇਲਸ ਦੇ ਨਵੇਂ ਬਣੇ ਪ੍ਰੀਮੀਅਰ ਕ੍ਰਿਸ ਮਿੰਸ ਦਾ ਕਹਿਣਾ ਹੈ ਕਿ ਰਾਜ ਚੋਣਾਂ ਵਿੱਚ ਮੁੱਖ ਮੁੱਦਿਆਂ 'ਤੇ ਵੋਟਰਾਂ ਨਾਲ ਸੰਪਰਕ ਅਤੇ ਜ਼ਮੀਨੀ ਪੱਧਰ ਦੀ ਮੁਹਿੰਮ ਲੇਬਰ ਪਾਰਟੀ ਦੀ ਸਫਲਤਾ ਦਾ ਕਾਰਨ ਹਨ। ਜ਼ਿਕਰਯੋਗ ਹੈ ਕਿ ਨਿਊ ਸਾਊਥ ਵੇਲਸ ਵਿੱਚ ਜਿੱਤ ਤੋਂ ਬਾਅਦ ਇਕੱਲੇ ਤਸਮਾਨੀਆਂ ਨੂੰ ਛੱਡ ਕੇ ਹੁਣ ਪੂਰੇ ਆਸਟ੍ਰੇਲੀਆ ਵਿੱਚ ਲੇਬਰ ਦੀ ਸਰਕਾਰ ਹੈ। 12 ਸਾਲ ਵਿਰੋਧੀ ਧਿਰ ਰਹਿਣ ਤੋਂ ਬਾਅਦ ਲੇਬਰ ਸਰਕਾਰ ਦੀ ਨਿਊ ਸਾਊਥ ਵੇਲਸ ਦੀ ਸੱਤਾ ਵਿੱਚ ਵਾਪਸੀ ਹੋਈ ਹੈ। ਸ਼੍ਰੀ ਮਿੰਸ ਦਾ ਕਹਿਣਾ ਹੈ ਕਿ ਉਹ ਜਾਣਦੇ ਹਨ ਕਿ ਵੋਟਰ ਉਹਨਾਂ ਦੀ ਸਰਕਾਰ ਤੋਂ ਨਤੀਜਿਆਂ ਦੀ ਭਾਲ ਕਰਨਗੇ ਅਤੇ ਸਹੀ ਹੱਲ ਪ੍ਰਦਾਨ ਕਰਨ ਲਈ ਉਹਨਾਂ ਦੀ ਸਰਕਾਰ ਯੋਜਨਾ ਬਣਾ ਰਹੀ ਹੈ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਤੇ ਨਿਊ ਸਾਊਥ ਵੇਲਸ ਦੇ ਨਵੇਂ ਚੁਣੇ ਗਏ ਪ੍ਰੀਮੀਅਰ ਕ੍ਰਿਸ ਮਿੰਸ ਦੀਆਂ ਨੀਤੀਗਤ ਤਰਜੀਹਾਂ ਤੇ ਪੇਸ਼ ਹੈ ਇੱਕ ਖਾਸ ਰਿਪੋਰਟ। ਕ੍ਰਿਸ ਮਿੰਸ ਦਾ ਕਹਿਣਾ ਹੈ ਕਿ ਉਹ ਨਿਊ ਸਾਊਥ ਵੇਲਸ ਦੇ 47ਵੇਂ ਪ੍ਰੀਮੀਅਰ ਵਜੋਂ ਚੀਜ਼ਾਂ ਨੂੰ ਵੱਖਰੇ ਢੰਗ ਨਾਲ ਚਲਾਉਣ ਦੀ ਯੋਜਨਾ ਬਣਾ ਰਹੇ ਹਨ। ਚੋਣਾਂ ਤੋਂ ਅਗਲੇ ਹੀ ਦਿਨ ਸ਼੍ਰੀ ਮਿੰਸ ਚੋਣ ਵਾਅਦਿਆਂ ਨੂੰ ਪੂਰਾ ਕਰਨ ਦੇ ਆਪਣੇ ਇਰਾਦੇ ਬਾਰੇ ਵੋਟਰਾਂ ਨੂੰ ਭਰੋਸਾ ਦਿਵਾਉਣ ਲਈ ਦੱਖਣੀ ਸਿਡਨੀ ਵਿੱਚ ਕੋਗਾਰਾ ਵਿਖੇ ਵੋਟਰਾਂ ਦੇ ਸਨਮੁੱਖ ਹੋਏ। ਉਹਨਾਂ ਕਿਹਾ ਕਿ
We know that we've got an awesome responsibility. We know that the challenges facing this incoming government will be huge. We think we're up to those challenges, but we'll be judged on results and results alone.
ਸਰਕਾਰ ਬਣਾਉਣ ਲਈ ਲੋੜੀਂਦੀਆਂ 47 ਸੀਟਾਂ ਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ 43 ਸਾਲਾ ਕ੍ਰਿਸ ਮਿੰਸ ਰਾਜ ਦੇ ਨਵੇਂ ਨੇਤਾ ਬਣ ਜਾਣਗੇ। ਲੇਬਰ ਸਰਕਾਰ ਸਿਡਨੀ ਦੇ ਪੱਛਮ ਜਿਵੇਂ ਕਿ ਪੈਰਾਮੈਟਾ ਅਤੇ ਪੈਨਰਿਥ ਵਿੱਚ ਮੁੱਖ ਸੀਟਾਂ ਹਾਸਲ ਕਰਨ ਵਿੱਚ ਕਾਮਯਾਬ ਰਹੀ, ਨਾਲ ਹੀ ਖੇਤਰੀ ਨਿਊ ਸਾਊਥ ਵੇਲਸ ਜਿਵੇਂ ਕਿ ਮੁਨਾਰੋ ਅਤੇ ਦੱਖਣੀ ਤੱਟ ਦੀਆਂ ਸੀਟਾਂ ਜਿੱਤਣ ਵਿੱਚ ਵੀ ਕਾਮਯਾਬ ਰਹੀ। ਪਹਿਲੀ ਵਾਰ ਪ੍ਰੀਮੀਅਰ ਬਣੇ ਸ਼੍ਰੀ ਮਿੰਸ ਦਾ ਕਹਿਣਾ ਹੈ ਕਿ ਉਹਨਾਂ ਕੋਲ ਇੱਕ ਵੱਡਾ ਨੀਤੀ ਏਜੰਡਾ ਹੈ।
Rebuilding essential services, particularly schools and hospitals, and privatisation and its effect on an average family's budget were massive issues in this election campaign, and the voters of this state wanted immediate answers. Now, Labor is in a unique position to start changing policy initiatives and directions of the state in those two key areas, being against privatisation and building up our schools and our hospitals and those that work in them. And we're not going to waste a day. The work starts today and we're very serious, and our message to the people of New South Wales is we're not taking an hour or a day off. We're here to work for you. We're thrilled with the responsibilities of office. We thank them for their trust, and now it's back to work for the people of New South Wales.
ਸ਼੍ਰੀ ਮਿੰਸ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਉਹਨਾਂ ਦੀ ਲੀਡਰਸ਼ਿਪ ਚੋਣ ਮੁਹਿੰਮ ਵਿੱਚ ਵਰਤੀ ਗਈ ਜ਼ਮੀਨੀ ਪਹੁੰਚ ਨੂੰ ਦਰਸਾਵੇ, ਜਿਸ ਨੂੰ ਉਹ ਪਾਰਟੀ ਦੀ ਜਿੱਤ ਵਿੱਚ ਮਹੱਤਵਪੂਰਨ ਕਾਰਕ ਵਜੋਂ ਸੇਰਾ ਦਿੰਦੇ ਹਨ।
With inflation running between 7 and 8%, with small businesses struggling to meet their bills, with many people across New South Wales having massive difficulty with the health and education system, the people of this state wanted answers and solutions to the problems facing them right now. And I think Labor went into this election campaign with specific, credible and common sense initiatives that would actually make a difference to our schools and our hospitals and the rising cost of living for the people of this state. And in many ways, the people of this state have endorsed that agenda.
ਉਹਨਾਂ ਅੱਗੇ ਕਿਹਾ ਕਿ ਮੰਤਰੀ ਮੰਡਲ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ ਆਕਾਰ ਲੈ ਰਿਹਾ ਹੈ। ਰਿਆਨ ਪਾਰਕ ਹੈਲਥ ਪੋਰਟਫੋਲੀਓ ਨੂੰ ਸੰਭਾਲਣਗੇ, ਡਿਪਟੀ ਲੀਡਰ ਪ੍ਰੂ ਕਾਰ ਸਿੱਖਿਆ ਮਹਿਕਮਾ ਸੰਭਾਲਣਗੇ ਅਤੇ ਜੋ ਹੇਲੈਨ ਰਾਜ ਦੇ ਟਰਾਂਸਪੋਰਟ ਨੈਟਵਰਕ ਦੀ ਨਿਗਰਾਨੀ ਕਰਨਗੇ। ਇਸੇ ਦੌਰਾਨ ਡੋਮਿਨਿਕ ਪੈਰੋਟੈਟ ਵੱਲੋਂ ਅਹੁਦਾ ਛੱਡਣ ਦੇ ਐਲਾਨ ਤੋਂ ਬਾਅਦ ਨਿਊ ਸਾਊਥ ਵੇਲਸ ਲਿਬਰਲ ਪਾਰਟੀ ਦੇ ਨਵੇਂ ਨੇਤਾ ਦੀ ਤਲਾਸ਼ ਸ਼ੁਰੂ ਹੋ ਗਈ ਹੈ। ਭੂਮਿਕਾ ਲਈ ਮੋਹਰੀ ਖਿਡਾਰੀਆਂ ਵਿੱਚ ਸ਼ਾਮਲ ਹਨ ਮੈਟ ਕੀਨ, ਐਲਿਸਟਰ ਹੈਂਸਕੇਨਸ ਅਤੇ ਮਾਰਕ ਸਪੀਕਮੈਨ। ਇਹਨਾਂ ਵਿੱਚੋਂ ਕਿਸੇ ਨੇ ਵੀ ਹਜੇ ਆਪਣੀਆਂ ਭਵਿੱਖ ਯੋਜਨਾਵਾਂ ਦਾ ਰਸਮੀ ਐਲਾਨ ਨਹੀਂ ਕੀਤਾ ਹੈ। ਪੈਰੋਟੈਟ ਨੇ ਲਿਬਰਲ ਪਾਰਟੀ ਲਈ ਅਗਲੇ ਉਮੀਦਵਾਰ ਦੀ ਚੋਣ ਪਾਰਟੀ ਦਾ ਅੰਦਰੂਨੀ ਮਾਮਲਾ ਦੱਸਿਆ ਹੈ।
And more time with the family ahead for you?
Yeah, it's going to be great. A lot of time I've missed, so it's going to be good. It's going to be great.
Who's next in line?
Seriously, it's a matter for the party. They'll work it out. Thanks, guys.
ਸਾਹਮਣੇ ਆ ਰਿਹਾ ਹੈ ਕਿ ਲਿਬਰਲਾਂ ਲਈ ਵੋਟਿੰਗ ਆਧਾਰ ਆਜ਼ਾਦ ਉਮੀਦਵਾਰਾਂ ਨੇ ਖਤਮ ਕੀਤਾ ਹੈ। ਦੱਖਣੀ ਪੱਛਮ ਸਿਡਨੀ ਦੀ ਸੀਟ ਵਾਲੋਂਡਿਲੀ ਤੇ ਟੀਲ ਆਜ਼ਾਦ ਉਮੀਦਵਾਰ ਜੂਡੀ ਹੈਨਨ ਸਮੇਤ ਆਜ਼ਾਦ ਉਮੀਦਵਾਰਾਂ ਨੇ 7 ਸੀਟਾਂ ਜਿੱਤੀਆਂ ਹਨ। ਨਾਰਦਰਨ ਬੀਚ ਕੌਂਸਲ ਦੇ ਆਜ਼ਾਦ ਮੇਅਰ ਮਾਈਕਲ ਰੀਗਨ ਨੇ ਵੇਕਹਰਸਟ ਦੀ ਸੀਟ ਜਿੱਤ ਲਈ ਹੈ। ਰਾਜ ਦੇ ਉੱਪਰਲੇ ਸਦਨ ਦੀ ਅੰਤਿਮ ਰਚਨਾ ਅਜੇ ਤੈਅ ਕੀਤੀ ਜਾਣੀ ਬਾਕੀ ਹੈ, ਪਰ ਵਨ ਨੇਸ਼ਨ ਪਾਰਟੀ ਅਤੇ ਇਸ ਦੇ ਰਾਜ ਨੇਤਾ ਮਾਰਕ ਲੈਥਮ ਦੁਆਰਾ ਜਿੱਤ ਦੀ ਭਵਿੱਖਬਾਣੀ ਪੂਰੀ ਨਹੀਂ ਹੋਈ ਹੈ। ਵੈਸਟਰਨ ਸਿਡਨੀ ਯੂਨੀਵਰਸਿਟੀ ਦੇ ਪੋਲੀਟੀਕਲ ਸਾਇੰਸ ਦੇ ਅਕੈਡਮਿਕ ਪ੍ਰੋਫੈਸਰ ਐਂਡੀ ਮਾਰਕਸ ਦਾ ਕਹਿਣਾ ਹੈ ਕਿ ਕ੍ਰੌਸ ਬੈਂਚ ਦੇ ਅੰਤਮ ਗਠਨ ਦਾ ਪਤਾ ਲੱਗਣ ਤੋਂ ਪਹਿਲਾਂ ਹਜੇ ਕੁਝ ਸਮਾਂ ਲੱਗੇਗਾ.
Look, understanding how things will settle in the upper house always takes longer than the legislative assembly. So I think it'll be some time before we know what that's going to look like. It's certainly the case that some predictions, you know, for One Nation securing 20% of the vote were vastly off theme. You know, they haven't performed nearly as well as was predicted. I think the Greens' vote, in some respects, seems to have plateaued. They were exposed to a very significant challenge in Balmain in the Legislative Assembly. So it'll be interesting to see how the crossbench falls. Even with a majority, Labor will be looking to keep the crossbench on side. You know, politics is an unpredictable game, so they'll want to build those alliances.
ਜ਼ਿਕਰਯੋਗ ਹੈ ਕਿ ਨਿਊ ਸਾਊਥ ਵੇਲਜ਼ ਵਿੱਚ ਹੁਣ 40 ਸਾਲ ਤੋਂ ਘੱਟ ਉਮਰ ਦੇ 51% ਵੋਟਰਾਂ ਦੇ ਨਾਲ ਆਸਟ੍ਰੇਲੀਆ ਦੀ ਵੋਟਿੰਗ ਜਨਸੰਖਿਆ ਵੀ ਤੇਜ਼ੀ ਨਾਲ ਨੌਜਵਾਨ ਵਰਗ ਦੀ ਹੁੰਦੀ ਜਾ ਰਹੀ ਹੈ. ਪ੍ਰੋਫੈਸਰ ਮਾਰਕਸ ਦਾ ਕਹਿਣਾ ਹੈ ਕਿ ਇਹਨਾਂ ਚੋਣ ਨਤੀਜਿਆਂ ਦਾ ਇੱਕ ਕਾਰਕ ਇਹ ਵੀ ਰਿਹਾ ਕਿ ਵੋਟਰਾਂ ਨੇ ਇਸ ਚੋਣ ਵਿੱਚ ਨੀਤੀਆਂ ਨੂੰ ਕਿਵੇਂ ਪ੍ਰਤੀਕਿਰਿਆ ਦਿੱਤੀ.
Western Sydney was indicative of a bigger shift in the electorate. It's a much younger region, more culturally diverse. And the issues that it cares about in the voting booth, you know, differ from those that traditional politics speaks to. So, you know, you found a government in the coalition that was very focused on big ticket infrastructure projects, struggling to get that narrative to cut through. People in these regions are more concerned with whether or not those initiatives are actually improving their lives. And when you're in a place like Western Sydney, you're spending longer on the roads, further, more time away from your family, when cost of living issues are front and centre. Sometimes even an impressive infrastructure record isn't enough to get you over the line.
SBS News ਲਈ ਹੈਨਾ ਕੁਆਨ ਦੀ ਇੱਕ ਕਹਾਣੀ SBS ਪੰਜਾਬੀ ਲਈ ਤੁਹਾਡੇ ਤੱਕ ਲੈ ਕੇ ਆਈ ਹਾਂ. ਮੈਂ ਸੁਮੀਤ ਕੌਰ.
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ.